ਮਿਹਰਬਾਨੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
सतावे दिने सूरज ना तेनू सतावे राती चन भी ना कुछ दुख पहुंचावे खौफ खावेगा ना विच उजाड़ा मदद लई
ਪਿਆਰੇ ਅਜ਼ੀਜ਼ੋ ਅੱਜ ਦੇ ਇਸ ਬਾਈਬਲ ਅਧਿਨ ਪ੍ਰੋਗਰਾਮ ਵਿੱਚ ਬੇਵਸਥਾ ਸਾਰ ਦੇ 4 ਅਧਿਆਏ ਦਾ ਅਧਿਨ ਕਰਨ ਲਈ ਆਪ ਦੇ ਭਾਈ ਵੱਲੋਂ ਆਪ ਦਾ ਸਵਾਗਤ ਹੈ। ਇਸ ਅਧਿਆਏ ਦਾ ਮੁੱਖ ਵਿਸ਼ਾ ਨਵੀਂ ਪੀੜ੍ਹੀ ਨੂੰ ਦਿੱਤੀਆਂ ਜਾਣ ਵਾਲੀਆਂ ਚੇਤਾਵਨੀਆਂ ਹੈ। ਇਸ ਅਧਿਆਏ ਦਾ ਅੰਤ ਮੂਸਾ ਦੁਆਰਾ ਇਸਰਾਇਲ ਦੀ ਉਜਾੜ ਦੀ ਯਾਤਰਾ ਦੀਆਂ ਘਟਨਾਵਾਂ ਨੂੰ ਦੁਹਰਾਉਣ ਦੀ ਸਮਾਪਤੀ ਨਾਲ ਹੁੰਦਾ ਹੈ। ਹੁਣ ਇਸਰਾਇਲੀ ਜਰਦਨ ਨਦੀ ਦੇ ਪੂਰਬੀ ਕਿਨਾਰੇ ਕੋਲ ਪਹੁੰਚ ਚੁੱਕੇ ਹਨ ਅਤੇ ਨੀਬੋ ਪਹਾੜ ਦੇ ਬਿਲਕੁਲ ਨੇੜੇ ਹਨ ਜਿੱਥੇ ਕਿ ਮੂਸਾ ਲੋਕਾਂ ਨੂੰ ਆਪਣੀਆਂ ਆਖਰੀ ਹਦਾਇਤਾਂ ਦਿੰਦਾ ਹੈ। ਉਸ ਦੇ ਕੋਲ ਇਸ ਉਜਾੜ ਦੀ ਇਸ ਸਾਰੀ ਯਾਤਰਾ ਨੂੰ ਤੈਅ ਕਰਨ ਵਾਲੇ ਸਿਰਫ ਦੋ ਮਨੁੱਖ ਹੀ ਖੜ੍ਹੇ ਹਨ, ਭਾਵ ਯਹੋਸ਼ੂਆ ਅਤੇ ਕਾਲੇਬ। ਜ਼ਿਆਦਾਤਰ ਲੋਕ ਇਸ ਉਜਾੜ ਵਿੱਚ ਦੱਬੇ ਜਾ ਚੁੱਕੇ ਹਨ ਅਤੇ ਉਹਨਾਂ ਦੀਆਂ ਹੱਡੀਆਂ ਉਸ ਰੇਗਿਸਤਾਨ ਦੀ ਧੁੱਪ ਵਿੱਚ ਧੂੜ ਨਾਲ ਮਿਲ ਗਈਆਂ ਹਨ। ਇਹ ਨਵੀਂ ਪੀੜ੍ਹੀ ਹੁਣ ਵਾਅਦੇ ਦੇ ਦੇਸ਼ ਵਿੱਚ ਦਾਖਲ ਹੋਣ ਲਈ ਤਿਆਰ ਹੈ, ਪਰ ਇਸ ਤੋਂ ਪਹਿਲਾਂ ਹੁਣ ਮੂਸਾ ਉਹਨਾਂ ਅੱਗੇ ਉਜਾੜ ਦੇ ਤਜ਼ਰਬਿਆਂ ਨੂੰ ਦੁਹਰਾਉਂਦਾ ਹੈ ਅਤੇ ਉਹਨਾਂ ਦੀ ਮਿਹਨਤ ਕਰਦਾ ਹੈ ਕਿ ਉਹ ਉਸ ਪਰਮੇਸ਼ਵਰ ਦੇ ਪ੍ਰਤੀ ਆਗਿਆਕਾਰੀ ਬਣੇ ਰਹਿਣ ਜੋ ਕਿ ਉਹਨਾਂ ਨਾਲ ਪਿਆਰ ਕਰਦਾ ਹੈ। 4 ਅਧਿਆਏ ਦੀਆਂ ਪਹਿਲੀਆਂ 2 ਆਇਤਾਂ ਵਿੱਚ ਪਰਮੇਸ਼ਵਰ ਦੇ ਵਚਨ ਇਸ ਪ੍ਰਕਾਰ ਹਨ, ਹੇ ਇਸਰਾਇਲ ਹੁਣ ਉਹਨਾਂ ਵਿਧੀਆਂ ਅਤੇ ਕਾਨੂੰਨਾਂ ਨੂੰ ਸੁਣੋ ਜਿਹੜੇ ਮੈਂ ਪੂਰੇ ਕਰਨ ਲਈ ਤੁਹਾਨੂੰ ਸਿਖਾਉਂਦਾ ਹਾਂ ਤਾਂ ਜੋ ਤੁਸੀਂ ਜੀਓ ਅਤੇ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰ ਲਓ ਜਿਹੜੀ ਯਹੋਵਾ ਤੁਹਾਡੇ ਪਿਓ ਦਾਦਿਆਂ ਦਾ ਪਰਮੇਸ਼ਵਰ ਤੁਹਾਨੂੰ ਦਿੰਦਾ ਹੈ ਅਤੇ ਜਿਹੜੇ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ ਨਾ ਉਹਨਾਂ ਨੂੰ ਵਧਾਓ ਅਤੇ ਨਾ ਉਹਨਾਂ ਨੂੰ ਘਟਾਓ ਤਾਂ ਜੋ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋ ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ। ਉਹਨਾਂ ਨੂੰ ਹੁਣ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਸਭ ਕੁਝ ਕਰਨਾ ਪੈਣਾ ਹੈ। ਪਰਮੇਸ਼ਵਰ ਦੇ ਵਚਨ ਨੂੰ ਸਿਰਫ ਸੁਣਨਾ ਹੀ ਨਹੀਂ ਪਰ ਇਸ ਦੇ ਅਨੁਸਾਰ ਹੀ ਸਭ ਕੁਝ ਕਰਨਾ ਵੀ ਹੈ। ਉਹਨਾਂ ਨੂੰ ਨਾ ਤਾਂ ਵਿਵਸਥਾ ਵਿੱਚ ਕੁਝ ਜੋੜਨਾ ਚਾਹੀਦਾ ਹੈ ਅਤੇ ਨਾ ਹੀ ਇਸ ਵਿੱਚ ਕੁਝ ਘਟਾਉਣਾ ਚਾਹੀਦਾ ਹੈ। ਜਿਵੇਂ ਪਰਮੇਸ਼ਵਰ ਨੇ ਇਹ ਉਹਨਾਂ ਨੂੰ ਵਿਵਸਥਾ ਦਿੱਤੀ ਸੀ ਉਸੇ ਤਰ੍ਹਾਂ ਹੀ ਉਹਨਾਂ ਨੂੰ ਇਸ ਨੂੰ ਮੰਨਣਾ ਪੈਣਾ ਹੈ। ਜੇਕਰ ਇਸਰਾਇਲੀ ਵਿਵਸਥਾ ਨੂੰ ਪੂਰਾ ਕਰਦੇ ਤਾਂ ਇਹ ਉਹਨਾਂ ਲਈ ਕਿੰਨੀ ਅਸੀਸ ਲਿਆਉਂਦਾ, ਪਰ ਇਤਿਹਾਸ ਇਸ ਦਾ ਗਵਾਹ ਹੈ ਕਿ ਜਿਸ ਕੌਮ ਨੂੰ ਬੜੇ ਢੁਕਵੇਂ ਹਾਲਾਤਾਂ ਵਿੱਚ ਵਿਵਸਥਾ ਦਿੱਤੀ ਗਈ ਸੀ ਪਰ ਉਹ ਵੀ ਇਸ ਨੂੰ ਪੂਰਾ ਨਹੀਂ ਸੀ ਕਰ ਸਕੇ। ਕੋਈ ਵੀ ਵਿਅਕਤੀ ਪਰਮੇਸ਼ਵਰ ਦੇ ਸਨਮੁਖ ਵਿਵਸਥਾ ਦੁਆਰਾ ਧਰਮੀ ਨਹੀਂ ਠਹਿਰਾਇਆ ਜਾਂਦਾ। ਕਿਉਂ ਨਹੀਂ? ਕੀ ਅਜਿਹਾ ਪਰਮੇਸ਼ਵਰ ਦੇ ਆਪ ਹੁਦਰਾ ਜਾਂ ਮਨਮਰਜ਼ੀ ਕਰਨ ਵਾਲਾ ਹੋਣ ਕਰਕੇ ਹੀ ਹੈ? ਨਹੀਂ, ਇਹ ਤਾਂ ਇਸ ਕਰਕੇ ਹੈ ਕਿਉਂਕਿ ਸਰੀਰ ਵਿੱਚ ਹੀ ਬੁਨਿਆਦੀ ਤੌਰ 'ਤੇ ਖਰਾਬੀ ਹੈ। ਸਮੱਸਿਆ ਇਹੀ ਹੈ, ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਇਹ ਪੋਥੀ 2 ਮਹਾਨ ਵਿਸ਼ਿਆਂ ਉੱਤੇ ਜ਼ੋਰ ਦਿੰਦੀ ਹੈ, ਉਹ ਹਨ ਪ੍ਰੇਮ ਅਤੇ ਆਗਿਆ ਪਾਲਣ। ਹੋ ਸਕਦਾ ਹੈ ਕਿ ਆਪਨੇ ਇਹ ਨਾ ਜਾਣਿਆ ਹੋਵੇ ਕਿ ਪੁਰਾਣੇ ਨੇਮ ਦਾ ਇੱਕ ਮਹਾਨ ਵਿਸ਼ਾ ਪਿਆਰ ਹੀ ਹੈ, ਪਰ ਇਹ ਜ਼ਰੂਰ ਇਹੋ ਹੀ ਹੈ। ਇੱਥੇ 4 ਅਧਿਆਏ ਵਿੱਚ ਮੂਸਾ ਨਵੀਂ ਪੀੜ੍ਹੀ ਅੱਗੇ ਇਸੇ ਵਾਲੇ ਤਰਲੇ ਕਰ ਰਿਹਾ ਹੈ। ਉਹ ਇਸ ਬਾਰੇ ਕੁਝ ਕਾਰਨ ਵੀ ਦੱਸ ਸਕਦਾ ਹੈ ਜੋ ਕਿ ਜ਼ਰੂਰੀ ਹੈ ਕਿ ਉਹ ਪਰਮੇਸ਼ਵਰ ਦਾ ਆਗਿਆ ਪਾਲਣ ਕਰਨ। ਇਸ ਦਾ ਪਹਿਲਾ ਕਾਰਨ ਹੈ ਕਿ ਪਰਮੇਸ਼ਵਰ ਇਸਰਾਇਲ ਦੀ ਸੰਭਾਲ ਕਰਨੀ ਚਾਹੁੰਦਾ ਹੈ ਅਤੇ ਉਸ ਦੀ ਖੁਸ਼ਹਾਲੀ ਦੀ ਖਾਹਿਸ਼ ਰੱਖਦਾ ਹੈ। ਪਹਿਲੀ ਆਇਤ ਦੱਸਦੀ ਹੈ ਕਿ ਉਹਨਾਂ ਨੂੰ ਪਰਮੇਸ਼ਵਰ ਦੀਆਂ ਆਗਿਆਵਾਂ ਦਾ ਪਾਲਣ ਕਰਨਾ ਅਤੇ ਉਸ ਦੇ ਨਿਯਮਾਂ ਅਤੇ ਨਿਆਵਾਂ ਨੂੰ ਸੁਣਨਾ ਪਵੇਗਾ ਤਾਂ ਕਿ ਉਹ ਉਸ ਵਾਅਦੇ ਦੇ ਦੇਸ਼ ਅੰਦਰ ਦਾਖਲ ਹੋ ਕੇ ਉਸ ਉੱਤੇ ਕਬਜ਼ਾ ਕਰ ਸਕਣ ਅਤੇ ਉਸ ਵਿੱਚ ਉੱਥੇ ਰਹਿ ਸਕਣ। ਪਰਮੇਸ਼ਵਰ ਦੇ ਪ੍ਰਤੀ ਆਗਿਆ ਪਾਲਣ ਹੀ ਇੱਕੋ ਇੱਕ ਇਹੋ ਜਿਹਾ ਆਧਾਰ ਹੈ ਜਿਸ ਉੱਤੇ ਵਿਸ਼ਵਾਸ ਕਰਕੇ ਉਹ ਸਾਨੂੰ ਅਸੀਸ ਦੇ ਸਕਦਾ ਹੈ। ਪਰਮੇਸ਼ਵਰ ਇਸ ਕਰਕੇ ਆਪਣੇ ਲੋਕਾਂ ਤੋਂ ਆਗਿਆ ਪਾਲਣ ਦੀ ਖਾਹਿਸ਼ ਰੱਖਦਾ ਹੈ ਕਿਉਂਕਿ ਪਰਮੇਸ਼ਵਰ ਉਹਨਾਂ ਨੂੰ ਅਸੀਸ ਦੇਣ ਦੀ ਖਾਹਿਸ਼ ਰੱਖਦਾ ਹੈ। ਦੂਸਰਾ ਕਾਰਨ ਇਹ ਹੈ ਕਿ ਇਸਰਾਇਲ ਦੁਆਰਾ ਪਰਮੇਸ਼ਵਰ ਦਾ ਆਗਿਆ ਪਾਲਣ ਕਰਨਾ ਉਹਨਾਂ ਦੀ ਪਰਮੇਸ਼ਵਰ ਪ੍ਰਤੀ ਸ਼ੁਕਰਗੁਜ਼ਾਰੀ ਦਾ ਸਬੂਤ ਹੋਵੇਗਾ। ਇਸ ਦਾ ਜ਼ਿਕਰ 5 ਤੋਂ ਲੈ ਕੇ 8 ਆਇਤਾਂ ਵਿੱਚ ਇਸ ਤਰ੍ਹਾਂ ਹੈ, ਵੇਖੋ ਮੈਂ ਤੁਹਾਨੂੰ ਵਿਧੀਆਂ ਅਤੇ ਕਾਨੂੰਨ ਸਿਖਾਏ ਹਨ ਜਿਵੇਂ ਯਹੋਵਾ ਮੇਰੇ ਪਰਮੇਸ਼ਵਰ ਨੇ ਮੈਨੂੰ ਹੁਕਮ ਦਿੱਤਾ ਸੀ ਕਿ ਤੁਸੀਂ ਉਸ ਧਰਤੀ ਵਿੱਚ ਜਿੱਥੇ ਤੁਸੀਂ ਕਬਜ਼ਾ ਕਰਨ ਜਾਂਦੇ ਹੋ ਐਂ ਐਂ ਕਰਿਓ। ਤੁਸੀਂ ਉਹਨਾਂ ਨੂੰ ਮੰਨੋ ਅਤੇ ਪੂਰੇ ਕਰੋ ਕਿਉਂ ਜੋ ਇਹ ਤੁਹਾਡੀ ਬੁੱਧੀ ਅਤੇ ਸਮਝ ਹੈ ਉਹਨਾਂ ਲੋਕਾਂ ਦੀ ਨਿਗਾਹ ਵਿੱਚ ਜਿਹੜੇ ਇਹਨਾਂ ਸਾਰੀਆਂ ਵਿਧੀਆਂ ਨੂੰ ਸੁਣ ਕੇ ਆਖਣਗੇ ਕਿ ਬੇਸ਼ੱਕ ਇਹ ਵੱਡੀ ਕੌਮ ਬੁੱਧਵਾਨ ਅਤੇ ਸਮਝਦਾਰ ਲੋਕਾਂ ਦੀ ਹੈ। ਕਿਉਂ ਜੋ ਕਿਹੜੀ ਵੱਡੀ ਕੌਮ ਹੈ ਜਿਹਦੇ ਲਈ ਪਰਮੇਸ਼ਵਰ ਇੰਨਾ ਨੇੜੇ ਹੈ ਜਿੰਨਾ ਯਹੋਵਾ ਸਾਡਾ ਪਰਮੇਸ਼ਵਰ ਸਾਡੇ ਨੇੜੇ ਹੈ ਜਦ ਕਦੀ ਅਸੀਂ ਉਸ ਦੇ ਅੱਗੇ ਬੇਨਤੀ ਕਰਦੇ ਹਾਂ। ਅਤੇ ਕਿਹੜੀ ਵੱਡੀ ਕੌਮ ਹੈ ਜਿਹਦੇ ਕੋਲ ਵਿਧੀਆਂ ਅਤੇ ਕਾਨੂੰਨ ਇੰਨੇ ਧਾਰਮਿਕ ਹਨ ਜਿੰਨੀ ਇਹ ਸਾਰੀ ਵਿਵਸਥਾ ਜਿਹੜੀ ਮੈਂ ਤੁਹਾਡੇ ਅੱਗੇ ਅੱਜ ਰੱਖਦਾ ਹਾਂ। ਕੇਵਲ ਚੌਕਸ ਰਹੋ। ਇੱਥੇ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਨੇ ਇਸਰਾਇਲੀਆਂ ਨੂੰ ਇੰਨੀ ਬਰਕਤ ਦਿੱਤੀ ਕਿ ਇਹ ਹੁਣ ਜ਼ਰੂਰੀ ਸੀ ਕਿ ਆਗਿਆ ਪਾਲਣ ਦੁਆਰਾ ਪਰਮੇਸ਼ਵਰ ਦੇ ਪ੍ਰਤੀ ਆਪਣੇ ਸ਼ੁਕਰਗੁਜ਼ਾਰ ਹੋਣ ਦਾ ਸਬੂਤ ਦੇਣ। ਤੀਸਰਾ ਕਾਰਨ ਇਹ ਸੀ ਕਿ ਪਰਮੇਸ਼ਵਰ ਦਾ ਪ੍ਰੇਮ ਉਹਨਾਂ ਨੂੰ ਆਗਿਆ ਪਾਲਣ ਲਈ ਉਕਸਾਉਣ ਵਾਲਾ ਹੋਣਾ ਚਾਹੀਦਾ ਸੀ। 37 ਆਇਤ ਦੇ ਵਚਨ ਇਸ ਪ੍ਰਕਾਰ ਹਨ, ਇਸ ਲਈ ਕਿ ਉਸਨੇ ਤੁਹਾਡੇ ਪਿਓ ਦਾਦਿਆਂ ਨਾਲ ਪ੍ਰੀਤ ਰੱਖੀ, ਉਸਨੇ ਉਹਨਾਂ ਦੇ ਪਿੱਛੋਂ ਉਹਨਾਂ ਦੀ ਅੰਸ਼ ਨੂੰ ਚੁਣਿਆ ਅਤੇ ਤੁਹਾਨੂੰ ਮਿਸਰ ਤੋਂ ਆਪਣੀ ਹਜ਼ੂਰੀ ਨਾਲ ਅਤੇ ਆਪਣੀ ਵੱਡੀ ਸ਼ਕਤੀ ਨਾਲ ਕੱਢ ਲਿਆਇਆ। ਇੱਥੇ ਇਹ ਪਹਿਲੀ ਵਾਰ ਹੈ ਜਿੱਥੇ ਕਿ ਬਾਈਬਲ ਧਰਮ ਸ਼ਾਸਤਰ ਵਿੱਚ ਪਰਮੇਸ਼ਵਰ ਕਿਸੇ ਨੂੰ ਆਖਦਾ ਹੈ ਕਿ ਉਹ ਉਹਨਾਂ ਨਾਲ ਪਿਆਰ ਕਰਦਾ ਹੈ। ਉਤਪਤੀ ਦੇ ਠੀਕ ਸ਼ੁਰੂ ਹੋਣ ਤੋਂ ਹੀ ਪਰਮੇਸ਼ਵਰ ਇਹ ਪ੍ਰਗਟ ਕਰਦਾ ਆਇਆ ਹੈ ਕਿ ਉਹ ਮਨੁੱਖ ਨਾਲ ਪਿਆਰ ਕਰਦਾ ਹੈ, ਪਰ ਉਸਨੇ ਇਸ ਬਾਰੇ ਅਜੇ ਇਸ ਤਰ੍ਹਾਂ ਆਖਿਆ ਨਹੀਂ ਸੀ। ਇਸ ਦਾ ਜ਼ਿਕਰ ਉਹ ਪਹਿਲੀ ਵਾਰ ਹੀ ਕਰਦਾ ਹੈ। ਉਹ ਪਹਿਲਾਂ ਹੀ ਉਹਨਾਂ ਨੂੰ ਮਿਸਰ ਤੋਂ ਛੁਡਾ ਕੇ ਲਿਆ ਚੁੱਕਾ ਹੈ, ਪਰ ਉਹ ਹੁਣ ਇਸ ਤੋਂ ਵੀ ਵੱਡੇ ਵੱਡੇ ਕੰਮ ਉਹਨਾਂ ਲਈ ਕਰਨ ਜਾ ਰਿਹਾ ਹੈ। ਇਸ ਸਭ ਦਾ ਕਾਰਨ ਅਤੇ ਆਧਾਰ ਇਹੀ ਹੈ ਕਿ ਪਰਮੇਸ਼ਵਰ ਉਹਨਾਂ ਨਾਲ ਪਿਆਰ ਕਰਦਾ ਹੈ। ਹਰ ਇੱਕ ਵਿਅਕਤੀ ਨੂੰ ਇਸ ਦੇ ਪਛਾਣਨ ਦੀ ਅੱਜ ਬਹੁਤ ਜ਼ਰੂਰਤ ਹੈ। ਮੈਂ ਨਹੀਂ ਜਾਣਦਾ ਕਿ ਆਪ ਕੌਣ ਹੋ, ਪਰ ਪਰਮੇਸ਼ਵਰ ਆਪ ਨੂੰ ਪਿਆਰ ਕਰਦਾ ਹੈ। ਹੋ ਸਕਦਾ ਹੈ ਕਿ ਆਪ ਪਰਮੇਸ਼ਵਰ ਦੇ ਪ੍ਰੇਮ ਦਾ ਅਭਿਆਸ ਹਮੇਸ਼ਾ ਨਾ ਕਰਦੇ ਹੋਵੋ। ਸਾਡੇ ਪਾਪ ਸਾਡੇ ਅਤੇ ਪਰਮੇਸ਼ਵਰ ਦੇ ਵਿਚਕਾਰ ਇੱਕ ਦੀਵਾਰ ਖੜੀ ਕਰ ਦਿੰਦੇ ਹਨ, ਪਰ ਪਾਪਾਂ ਦੇ ਹੁੰਦੇ ਹੋਏ ਵੀ ਪਰਮੇਸ਼ਵਰ ਮੈਨੂੰ ਅਤੇ ਤੁਹਾਨੂੰ ਪਿਆਰ ਕਰਦਾ ਹੈ। ਇਹ ਪ੍ਰੇਮ ਉਸਨੇ ਮਸੀਹ ਦੀ ਸਲੀਬ ਉੱਤੇ ਪ੍ਰਗਟ ਕੀਤਾ ਹੈ। ਜਦੋਂ ਅਸੀਂ ਮਸੀਹ ਨੂੰ ਆਪਣਾ ਮੁਕਤੀਦਾਤਾ ਕਬੂਲ ਕਰਦੇ ਹਾਂ ਤਾਂ ਅਸੀਂ ਪਰਮੇਸ਼ਵਰ ਦੇ ਪ੍ਰੇਮ ਦਾ ਅਨੁਭਵ ਕਰ ਸਕਦੇ ਹਾਂ। ਚੌਥਾ ਕਾਰਨ ਇਹ ਹੈ ਕਿ ਉਹਨਾਂ ਨੂੰ ਇਸ ਕਰਕੇ ਪਰਮੇਸ਼ਵਰ ਦਾ ਆਗਿਆ ਪਾਲਣ ਕਰਨਾ ਪੈਣਾ ਹੈ ਕਿਉਂਕਿ ਉਹ ਪਰਮੇਸ਼ਵਰ ਦੇ ਨਿੱਜ ਲੋਕ ਹਨ। ਵਿਵਸਥਾ ਸਾਰ 14 ਅਧਿਆਏ ਉਸ ਦੀ ਪਹਿਲੀ ਆਇਤ ਦੇ ਵਚਨ ਹਨ ਕਿ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੇ ਪੁੱਤਰ ਹੋ। ਦੋਸਤੋ, ਪਰਮੇਸ਼ਵਰ ਦੇ ਪ੍ਰਤੀ ਆਗਿਆ ਪਾਲਣ ਜੀਵਨ ਦਾ ਪਹਿਲਾ ਨਿਯਮ ਹੈ। ਸੁਭਾਅ ਤੋਂ ਤਾਂ ਮਨੁੱਖ ਪਰਮੇਸ਼ਵਰ ਨਾਲ ਨਫ਼ਰਤ ਕਰਦਾ ਹੈ, ਇਸੇ ਕਰਕੇ ਉਹ ਪਰਮੇਸ਼ਵਰ ਦਾ ਆਗਿਆ ਪਾਲਣ ਕਰਨ ਦੀ ਖਾਹਿਸ਼ ਨਹੀਂ ਰੱਖਦਾ ਬਲਕਿ ਉਸਦੀ ਵਿਰੋਧਤਾ ਹੀ ਕਰਦਾ ਹੈ। ਸਾਰਾ ਧਰਮ ਸ਼ਾਸਤਰ ਇਸੇ ਦੀ ਹੀ ਗਵਾਹੀ ਦਿੰਦਾ ਹੈ। ਅੱਜ ਵੀ ਇਹ ਮਨੁੱਖ ਵਿੱਚ ਆਮ ਦੇਖਿਆ ਜਾਂਦਾ ਹੈ। ਇਹ ਤਾਂ ਸਿਰਫ ਪਰਮੇਸ਼ਵਰ ਦਾ ਵਚਨ ਹੀ ਹੈ ਜੋ ਕਿ ਮਨੁੱਖ ਦੀ ਇਸ ਪਰਮੇਸ਼ਵਰ ਦੇ ਪ੍ਰਤੀ ਵਿਰੋਧਤਾ ਦਾ ਨਾਸ ਕਰਦਾ ਹੈ, ਹੋਰ ਕੁਝ ਵੀ ਨਹੀਂ ਹੈ। ਜੇਕਰ ਇਸਰਾਇਲ ਨੇ ਪਰਮੇਸ਼ਵਰ ਦੀ ਵਿਵਸਥਾ ਨੂੰ ਪੂਰਾ ਕੀਤਾ ਹੁੰਦਾ ਤਾਂ ਇਹ ਇਸਰਾਇਲੀਆਂ ਲਈ ਕਿੰਨੀ ਬਰਕਤ ਦਾ ਕਾਰਨ ਹੋ ਸਕਦਾ ਸੀ। ਇਸ ਤੋਂ ਬਾਅਦ ਅਸੀਂ ਪਰਮੇਸ਼ਵਰ ਦੇ ਪ੍ਰਤੀ ਆਗਿਆ ਪਾਲਣ ਅਤੇ ਉਸਦੀ ਨਾ ਫਰਮਾਨੀ ਕਰਨ ਦੇ ਨਤੀਜਿਆਂ ਬਾਰੇ ਦੇਖਦੇ ਹਾਂ। 3 ਅਤੇ 4 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਇੱਥੇ ਲਿਖਿਆ ਹੈ, ਜੋ ਕੁਝ ਯਹੋਵਾ ਨੇ ਬਿਆਲ ਪਿਓਰ ਦੇ ਕਾਰਨ ਕੀਤਾ ਤੁਹਾਡੀਆਂ ਅੱਖਾਂ ਨੇ ਵੇਖਿਆ ਹੈ, ਕਿਉਂ ਜੋ ਜਿਹੜੇ ਮਨੁੱਖ ਬਿਆਲ ਪਿਓਰ ਦੇ ਪਿੱਛੇ ਗਏ ਯਹੋਵਾ ਤੁਹਾਡੇ ਪਰਮੇਸ਼ਵਰ ਨੇ ਉਹਨਾਂ ਨੂੰ ਤੁਹਾਡੇ ਵਿੱਚੋਂ ਨਾਸ ਕਰ ਦਿੱਤਾ। ਪਰ ਤੁਸੀਂ ਜਿਹੜੇ ਯਹੋਵਾ ਆਪਣੇ ਪਰਮੇਸ਼ਵਰ ਦੇ ਅੰਗ ਸੰਗ ਰਹੇ ਹੋ ਅੱਜ ਤੀਕ ਸਾਰੇ ਜਿਉਂਦੇ ਹੋ। ਹੁਣ ਉਹ ਬਿਲਾਮ ਨੂੰ ਇਸਰਾਇਲ ਨੂੰ ਸਰਾਪ ਦੇਣ ਲਈ ਬੁਲਾਏ ਜਾਣ ਦਾ ਜ਼ਿਕਰ ਕਰਦਾ ਹੈ, ਪਰ ਉਹ ਤਾਂ ਅਸਲ ਵਿੱਚ ਬਰਕਤਾਂ ਦਾ ਉਚਾਰਨ ਹੀ ਕਰ ਸਕਿਆ ਸੀ। ਪਰ ਉਸਨੇ ਮੁਆਬ ਦੇ ਰਾਜੇ ਨੂੰ ਇੱਕ ਇਹ ਸੁਝਾਅ ਦਿੱਤਾ ਸੀ ਕਿ ਇਸਰਾਇਲੀਆਂ ਨਾਲ ਘੁਲ ਮਿਲ ਕੇ ਆਪਸੀ ਵਿਆਹ ਕਰਨ, ਜਿਸ ਨਾਲ ਝੂਠੀ ਬੰਦਗੀ ਨੂੰ ਬੜਾਵਾ ਮਿਲੇ ਅਤੇ ਪਰਮੇਸ਼ਵਰ ਇਸਰਾਇਲੀਆਂ ਨੂੰ ਸਜ਼ਾ ਦੇਵੇ। ਇਸ ਸਭ ਬਾਰੇ ਅਸੀਂ ਠੀਕ ਠੀਕ ਗਿਣਤੀ ਦੀ ਪੋਥੀ ਦੇ 25 ਅਧਿਆਏ ਵਿੱਚ ਪੜ੍ਹਿਆ ਸੀ। ਇਹ ਸਭ ਇਸ ਨਵੀਂ ਪੀੜ੍ਹੀ ਲਈ ਇੱਕ ਮਿਸਾਲ ਸੀ। ਅੱਜ ਸਾਡੇ ਲਈ ਵੀ ਇਹ ਇੱਕ ਸਬਕ ਹੈ। ਸੱਚਮੁੱਚ ਆਗਿਆ ਪਾਲਣ ਦਾ ਇੱਕ ਬਹੁਤ ਵੱਡਾ ਫਲ ਹੈ। ਜੋ ਵੀ ਪਰਮੇਸ਼ਵਰ ਨਾਲ ਜੁੜੇ ਰਹੇ ਸਨ ਸਿਰਫ ਉਹੀ ਉਸ ਵਾਅਦੇ ਦੇ ਦੇਸ਼ ਵਿੱਚ ਦਾਖਲ ਹੋਏ। 5 ਅਤੇ 6 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਲਿਖਿਆ ਹੈ, ਵੇਖੋ ਮੈਂ ਤੁਹਾਨੂੰ ਵਿਧੀਆਂ ਅਤੇ ਕਾਨੂੰਨ ਸਿਖਾਏ ਹਨ ਜਿਵੇਂ ਯਹੋਵਾ ਮੇਰੇ ਪਰਮੇਸ਼ਵਰ ਨੇ ਮੈਨੂੰ ਹੁਕਮ ਦਿੱਤਾ ਸੀ ਕਿ ਤੁਸੀਂ ਉਸ ਧਰਤੀ ਵਿੱਚ ਜਿੱਥੇ ਤੁਸੀਂ ਕਬਜ਼ਾ ਕਰਨ ਜਾਂਦੇ ਹੋ ਐਂ ਐਂ ਕਰਿਓ। ਤੁਸੀਂ ਉਹਨਾਂ ਨੂੰ ਮੰਨੋ ਅਤੇ ਪੂਰੇ ਕਰੋ, ਕਿਉਂ ਜੋ ਇਹ ਤੁਹਾਡੀ ਬੁੱਧੀ ਅਤੇ ਸਮਝ ਹੈ ਉਹਨਾਂ ਲੋਕਾਂ ਦੀ ਨਿਗਾਹ ਵਿੱਚ ਜਿਹੜੇ ਇਹਨਾਂ ਸਾਰੀਆਂ ਵਿਧੀਆਂ ਨੂੰ ਸੁਣ ਕੇ ਆਖਣਗੇ ਕਿ ਬੇਸ਼ੱਕ ਇਹ ਵੱਡੀ ਕੌਮ ਬੁੱਧਵਾਨ ਅਤੇ ਸਮਝਦਾਰ ਲੋਕਾਂ ਦੀ ਹੈ। ਆਗਿਆ ਪਾਲਣ ਕਰਕੇ ਹੀ ਉਹ ਵਾਅਦੇ ਦੇ ਦੇਸ਼ ਵਿੱਚ ਦਾਖਲ ਹੋ ਕੇ ਇਸ ਉੱਤੇ ਕਬਜ਼ਾ ਕਰਨਗੇ। ਇਹ ਇੱਕ ਹੋਰ ਉਦੇਸ਼ ਦੀ ਪੂਰਤੀ ਵੀ ਕਰੇਗਾ। ਇਸਰਾਇਲ ਸਾਰੇ ਸੰਸਾਰ ਅੱਗੇ ਇੱਕ ਗਵਾਹ ਠਹਿਰੇਗਾ। ਸਾਨੂੰ ਕਲੀਸੀਆ ਵਿੱਚ ਤਾਂ ਹਰ ਇੱਕ ਵਿਸ਼ਵਾਸੀ ਨੂੰ ਸਾਰੇ ਸੰਸਾਰ ਵਿੱਚ ਦੁਨੀਆਂ ਦੇ ਸਾਰੇ ਕੰਢਿਆਂ ਤੱਕ ਪਰਮੇਸ਼ਵਰ ਦੇ ਵਚਨ ਨੂੰ ਫੈਲਾਉਣ ਲਈ ਇਸ ਕੰਮ ਵਿੱਚ ਜੁਟਣ ਦਾ ਹੁਕਮ ਹੈ। ਪਰ ਇਸਰਾਇਲੀਆਂ ਲਈ ਇਸ ਤਰ੍ਹਾਂ ਨਹੀਂ ਸੀ। ਉਹਨਾਂ ਨੂੰ ਕਦੇ ਵੀ ਪ੍ਰਚਾਰਕਾਂ ਵਜੋਂ ਬਾਹਰ ਜਾਣ ਲਈ ਕਦੇ ਵੀ ਨਹੀਂ ਸੀ ਕਿਹਾ ਗਿਆ। ਉਹਨਾਂ ਨੇ ਤਾਂ ਦਾਵਤ ਦੇਣੀ ਸੀ ਕਿ ਆਓ ਯਹੋਵਾ ਦੇ ਘਰ ਚੱਲੀਏ। ਉਹਨਾਂ ਦੀ ਪਰਮੇਸ਼ਵਰ ਪ੍ਰਤੀ ਆਗਿਆਕਾਰਤਾ ਅਤੇ ਵਿਸ਼ਵਾਸ ਯੋਗਤਾ ਨੇ ਹੀ ਦੂਸਰੀਆਂ ਕੌਮਾਂ ਨੂੰ ਨੇਮ ਸੁਣ ਲਈ ਤਿਆਰ ਕਰਨਾ ਸੀ, ਤਾਂ ਕਿ ਉਹ ਗੌਰ ਕਰਦੇ ਪਰਮੇਸ਼ਵਰ ਦੀਆਂ ਅਸੀਸਾਂ ਨੇ ਹੀ ਇਸਰਾਇਲ ਨੂੰ ਇੱਕ ਮਹਾਨ ਕੌਮ ਬਣਾਇਆ ਹੈ। ਫਿਰ ਉਹ ਕੀ ਕਰਨਗੇ? ਉਹ ਜੋ ਸ਼ਬਾ ਦੀ ਰਾਣੀ ਨੇ ਕੀਤਾ ਸੀ, ਉਸ ਸਮੇਂ ਜੈੱਟ ਜਹਾਜ਼ ਨਹੀਂ ਸਨ। ਉਸਨੇ ਇੰਨੀ ਕਠਿਨ ਲੰਬੀ ਯਾਤਰਾ ਦਾ ਬੀੜਾ ਉਠਾਇਆ। ਸਿਰਫ ਇਹ ਔਰਤ ਹੀ ਨਹੀਂ, ਕਈ ਮਨੁੱਖ ਵੀ ਇਸੇ ਤਰ੍ਹਾਂ ਆਏ ਸਨ। ਇਸੇ ਤਰ੍ਹਾਂ ਇਸਰਾਇਲ ਨੇ ਸੰਸਾਰ ਵਿੱਚ ਗਵਾਹੀ ਦਿੱਤੀ ਸੀ। ਜੇ ਉਹ ਆਗਿਆ ਪਾਲਨ ਕਰਦੇ ਤਾਂ ਪਰਮੇਸ਼ਵਰ ਉਹਨਾਂ ਨੂੰ ਅਸੀਸ ਦਿੰਦਾ ਅਤੇ ਉਹ ਸਾਰੀਆਂ ਕੌਮਾਂ ਵਿੱਚ ਗਵਾਹ ਠਹਿਰਦੇ, ਨਹੀਂ ਤਾਂ ਪਰਮੇਸ਼ਵਰ ਉਹਨਾਂ ਨੂੰ ਸਜ਼ਾ ਦੇਵੇਗਾ। ਅੱਗੇ 9 ਆਇਤ ਦੇ ਵਚਨ ਹਨ, ਕੇਵਲ ਚੌਕਸ ਰਹੋ ਅਤੇ ਆਪਣੇ ਮਨ ਦੀ ਬਹੁਤ ਰਾਖੀ ਕਰੋ, ਮਤੇ ਤੁਸੀਂ ਉਹਨਾਂ ਗੱਲਾਂ ਨੂੰ ਭੁੱਲ ਜਾਓ ਜਿਹੜੀਆਂ ਤੁਹਾਡੀਆਂ ਅੱਖਾਂ ਨੇ ਵੇਖੀਆਂ ਹਨ ਅਤੇ ਉਹ ਤੁਹਾਡੇ ਹਿਰਦੇ ਵਿੱਚੋਂ ਤੁਹਾਡੇ ਜੀਵਨ ਭਰ ਨਿਕਲ ਜਾਣ, ਪਰ ਤੁਸੀਂ ਉਹ ਆਪਣੇ ਪੁੱਤਰਾਂ ਅਤੇ ਪੋਤਰਿਆਂ ਨੂੰ ਦੱਸਿਓ। ਪਰਮੇਸ਼ਵਰ ਨੇ ਇਸਰਾਇਲੀਆਂ ਨੂੰ ਸਿੱਖਿਆ ਦੀ ਸੇਵਾ ਦਾ ਇੱਕ ਮਹਾਨ ਬੋਝ ਦਿੱਤਾ। ਉਹਨਾਂ ਨੂੰ ਇਹ ਸਭ ਕੁਝ ਆਪਣੇ ਬੱਚਿਆਂ ਅਤੇ ਪੋਤਿਆਂ ਨੂੰ ਸਿਖਾਉਣ ਲਈ ਕਿਹਾ ਗਿਆ ਸੀ। ਹਰ ਕੌਮ ਦਾ ਇੱਕ ਬਹੁਤ ਵੱਡਾ ਅਦਾਇਰਾ ਹੈ। ਹਰ ਕੌਮ ਦਾ ਸ਼ਾਇਦ ਅਸਫਲ ਅਦਾਇਰਾ ਵੀ ਇਹੋ ਹੀ ਰਿਹਾ ਹੈ। ਇਸ ਬਾਰੇ ਅਸੀਂ ਸਕੂਲਾਂ ਜਾਂ ਕਾਲਜਾਂ ਨੂੰ ਜ਼ਿੰਮੇਦਾਰ ਨਹੀਂ ਠਹਿਰਾ ਸਕਦੇ। ਅਸਲ ਸਮੱਸਿਆ ਤਾਂ ਘਰੋਂ ਸ਼ੁਰੂ ਹੁੰਦੀ ਹੈ। ਇਹ ਜ਼ਿੰਮੇਦਾਰੀ ਪਰਮੇਸ਼ਵਰ ਨੇ ਇਸਰਾਇਲੀਆਂ ਵਿੱਚ ਮਾਤਾ ਪਿਤਾ ਨੂੰ ਦਿੱਤੀ ਸੀ। ਉਹ ਆਪਣੇ ਹਰ ਬੱਚੇ ਲਈ ਇਸ ਸੰਸਾਰ ਵਿੱਚ ਜ਼ਿੰਮੇਵਾਰ ਸਨ। ਪਰਮੇਸ਼ਵਰ ਹਰ ਤਲਾਕਸ਼ੁਦਾ ਮਾਤਾ ਪਿਤਾ ਨੂੰ ਉਹਨਾਂ ਦੇ ਬੱਚਿਆਂ ਲਈ ਜ਼ਿੰਮੇਵਾਰ ਠਹਿਰਾਏਗਾ। ਮਾਤਾ ਪਿਤਾ ਦੀ ਕਿੰਨੀ ਮਹਾਨ ਜ਼ਿੰਮੇਵਾਰੀ ਹੈ। ਪਰਮੇਸ਼ਵਰ ਇਸਰਾਇਲ ਨੂੰ ਇੱਥੇ ਇਹ ਸਾਫ਼ ਸਾਫ਼ ਆਖ ਰਿਹਾ ਹੈ, ਜਦੋਂ ਇਸਰਾਇਲੀ ਕੌਮ ਅਸਫਲ ਹੋਈ ਤਾਂ ਇਹ ਘਰ ਵਿੱਚ ਹੀ ਅਸਫਲ ਹੋਈ ਸੀ ਅਤੇ ਪਰਮੇਸ਼ਵਰ ਨੇ ਇਸ ਦਾ ਨਿਆਂ ਕੀਤਾ ਸੀ। 12 ਆਇਤ ਦੇ ਵਚਨ ਇਸ ਪ੍ਰਕਾਰ ਹਨ, ਯਹੋਵਾ ਅੱਗ ਦੇ ਵਿੱਚੋਂ ਦੀ ਤੁਹਾਡੇ ਨਾਲ ਬੋਲਿਆ, ਤੁਸਾਂ ਉਸਦੇ ਸ਼ਬਦਾਂ ਦੀ ਆਵਾਜ਼ ਤਾਂ ਸੁਣੀ ਪਰ ਕੋਈ ਸਰੂਪ ਨਾ ਵੇਖਿਆ, ਨਿਰੀ ਆਵਾਜ਼ ਹੀ ਸੁਣੀ। ਪਰਮੇਸ਼ਵਰ ਆਤਮਾ ਹੈ, ਜੋ ਉਸਦੀ ਬੰਦਗੀ ਕਰਨ ਜ਼ਰੂਰੀ ਹੈ ਕਿ ਉਹ ਆਤਮਾ ਅਤੇ ਸੱਚਾਈ ਨਾਲ ਉਸਦੀ ਭਗਤੀ ਕਰਨ। ਲੋਕਾਂ ਨੂੰ ਕਦੇ ਵੀ ਪਰਮੇਸ਼ਵਰ ਦੀ ਸ਼ਕਲ ਤਿਆਰ ਕਰਨ ਨੂੰ ਨਹੀਂ ਸੀ ਕਿਹਾ ਗਿਆ। ਪ੍ਰਭੂ ਯੇਸ਼ੂ ਜੀ ਨੇ ਦੇਹ ਧਾਰਨ ਕੀਤੀ, ਪਰ ਬਾਈਬਲ ਧਰਮ ਸ਼ਾਸਤਰ ਉਸਦੀ ਦੇਹ ਦੇ ਵਜੂਦ ਬਾਰੇ ਨਹੀਂ ਦੱਸਦਾ। ਮੈਂ ਖੁਦ ਯੇਸ਼ੂ ਜੀ ਦੇ ਚਿੱਤਰਾਂ ਵਿੱਚ ਵਿਸ਼ਵਾਸ ਨਹੀਂ ਕਰਦਾ। ਕਈ ਅੱਛੇ ਅੱਛੇ ਲੋਕ ਸੋਚਦੇ ਹਨ ਕਿ ਯੇਸ਼ੂ ਦਾ ਚਿੱਤਰ ਉਸਦੀ ਭਗਤੀ ਕਰਨ ਵਿੱਚ ਉਹਨਾਂ ਦੀ ਮਦਦ ਕਰਦਾ ਹੈ, ਪਰ ਇੱਕ ਸਕਾਟਲੈਂਡ ਦੇ ਵਿਆਖਿਆਕਾਰ ਦੇ ਅਨੁਸਾਰ ਜਦੋਂ ਤੱਕ ਕੋਈ ਵੀ ਮਨੁੱਖ ਆਪਣੇ ਦਿਲ ਵਿੱਚੋਂ ਯੇਸ਼ੂ ਮਸੀਹ ਦੀ ਹਜ਼ੂਰੀ ਨੂੰ ਨਾ ਗਵਾ ਬੈਠੇ, ਉਨਾ ਚਿਰ ਉਹ ਯੇਸ਼ੂ ਦੇ ਚਿੱਤਰ ਨੂੰ ਨਹੀਂ ਸਜਾਉਂਦਾ। ਸਾਨੂੰ ਆਪਣੇ ਦਿਲਾਂ ਵਿੱਚ ਉਸ ਨੂੰ ਰੱਖਣ ਦੀ ਜ਼ਰੂਰਤ ਹੈ, ਨਾ ਕਿ ਕੰਧਾਂ ਉੱਤੇ ਟੰਗਣ ਦੀ, ਕਿਉਂਕਿ ਸੱਚਾਈ ਅਵਧੀ ਹੈ। ਇਸ ਕਰਕੇ ਇਹ ਹਦਾਇਤ ਅੱਜ ਸਾਡੇ ਵਾਸਤੇ ਵੀ ਹੈ। 24 ਤੋਂ ਲੈ ਕੇ 27 ਆਇਤਾਂ ਦੇ ਵਚਨਾਂ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਹੈ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਵਰ ਭਸਮ ਕਰਨ ਵਾਲੀ ਅੱਗ ਹੈ, ਉਹ ਇੱਕ ਅਣਖ ਵਾਲਾ ਪਰਮੇਸ਼ਵਰ ਹੈ। ਜਦ ਤੁਹਾਡੇ ਪੁੱਤਰ ਪੋਤਰੇ ਹੋਣ ਅਤੇ ਤੁਸੀਂ ਧਰਤੀ ਉੱਤੇ ਢਿੱਲੇ ਪੈ ਜਾਓ ਅਤੇ ਵਿਗਾੜ ਕੇ ਆਪਣੇ ਲਈ ਕਿਸੇ ਚੀਜ਼ ਦੀ ਘੜੀ ਹੋਈ ਮੂਰਤ ਬਣਾਓ ਅਤੇ ਯਹੋਵਾ ਆਪਣੇ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਿਆਈ ਕਰੋ ਤਾਂ ਉਹ ਕ੍ਰੋਧਵਾਨ ਹੋਵੇ, ਤਾਂ ਮੈਂ ਆਕਾਸ਼ ਅਤੇ ਧਰਤੀ ਦੀ ਗਵਾਹੀ ਤੁਹਾਡੇ ਵਿਰੁੱਧ ਅੱਜ ਲੈਂਦਾ ਹਾਂ ਕਿ ਛੇਤੀ ਨਾਲ ਉਸ ਧਰਤੀ ਉੱਤੋਂ ਤੁਹਾਡਾ ਉੱਕਾ ਹੀ ਨਾਸ ਹੋ ਜਾਵੇਗਾ ਜਿੱਥੇ ਤੁਸੀਂ ਕਬਜ਼ਾ ਕਰਨ ਨੂੰ ਜਰਦਨੋਂ ਪਾਰ ਜਾਂਦੇ ਹੋ। ਤੁਹਾਨੂੰ ਉਸ ਉੱਤੇ ਬਹੁਤੇ ਦਿਨਾਂ ਤੀਕ ਰਹਿਣ ਦਾ ਮੌਕਾ ਨਾ ਮਿਲੇਗਾ, ਸਗੋਂ ਤੁਹਾਡਾ ਉੱਕਾ ਹੀ ਸੱਤਿਆਨਾਸ ਹੋ ਜਾਵੇਗਾ। ਯਹੋਵਾ ਤੁਹਾਨੂੰ ਲੋਕਾਂ ਵਿੱਚ ਖਿਲਾਰ ਦੇਵੇਗਾ ਅਤੇ ਜਿੱਧਰ ਯਹੋਵਾ ਤੁਹਾਨੂੰ ਧੱਕ ਦੇਵੇਗਾ ਉੱਥੇ ਤੁਸੀਂ ਕੌਮਾਂ ਵਿੱਚ ਥੋੜ੍ਹੇ ਜਿਹੇ ਰਹਿ ਜਾਓਗੇ। ਇਸਰਾਇਲੀ ਕੌਮ ਅੱਜ ਵੀ ਸੰਸਾਰ ਅੱਗੇ ਸਾਖੀ ਹੈ, ਪਰ ਇਹ ਸਾਖੀ ਤਾਂ ਉਹਨਾਂ ਦੀ ਨਾਫਰਮਾਨੀ ਦੀ ਹੈ। ਇਸ ਕਰਕੇ ਉਹ ਸਾਰੇ ਸੰਸਾਰ ਵਿੱਚ ਵਿਖਰੇ ਹੋਏ ਹਨ। ਉਹ ਇੱਕ ਕੌਮ ਦੇ ਤੌਰ 'ਤੇ ਵਾਪਸ ਇਸ ਦੇਸ਼ ਵਿੱਚ ਤਾਂ ਹਨ, ਪਰ ਉਹ ਹਰ ਪ੍ਰਕਾਰ ਦੀਆਂ ਮੁਸੀਬਤਾਂ ਵਿੱਚ ਘਿਰੇ ਹੋਏ ਹਨ। ਪਰ ਜਦੋਂ ਪਰਮੇਸ਼ਵਰ ਆਪਣੀ ਭਵਿੱਖਬਾਣੀ ਮੁਤਾਬਿਕ ਉਹਨਾਂ ਨੂੰ ਵਾਪਸ ਲਿਆਵੇਗਾ ਤਾਂ ਅਜਿਹਾ ਨਹੀਂ ਹੋਵੇਗਾ। ਇਹ ਸਾਡੇ ਸਿੱਖਣ ਵਾਸਤੇ ਇੱਕ ਮਹਾਨ ਸਬਕ ਅੱਜ ਹੈ। 30 ਤੋਂ ਲੈ ਕੇ 34 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ, ਲਿਖਿਆ ਹੈ, ਜਦ ਤੁਹਾਡੀ ਬਿਪਤਾ ਵਿੱਚ ਇਹ ਸਾਰੀਆਂ ਗੱਲਾਂ ਤੁਹਾਡੇ ਉੱਤੇ ਆ ਪੈਣ ਤਾਂ ਆਖਰੀ ਦਿਨਾਂ ਵਿੱਚ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਵੱਲ ਮੁੜੋਗੇ ਅਤੇ ਉਹਦੀ ਆਵਾਜ਼ ਸੁਣੋਗੇ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਵਰ ਇੱਕ ਦਿਆਲੂ ਪਰਮੇਸ਼ਵਰ ਹੈ। ਉਹ ਨਾ ਤਾਂ ਤੁਹਾਨੂੰ ਤਿਆਗੇਗਾ, ਨਾ ਤੁਹਾਨੂੰ ਨਾਸ ਕਰੇਗਾ, ਨਾ ਤੁਹਾਡੇ ਪਿਓ ਦਾਦਿਆਂ ਦੇ ਨੇਮ ਨੂੰ ਜਿਸ ਦੇ ਵਿਖੇ ਉਸਨੇ ਉਹਨਾਂ ਨਾਲ ਸਹੁੰ ਖਾਧੀ ਸੀ ਭੁੱਲੇਗਾ। ਅਗਲੇ ਦਿਨਾਂ ਦੇ ਵਿਖੇ ਜਿਹੜੇ ਤੁਹਾਥੋਂ ਅੱਗੇ ਸਨ, ਅਰਥਾਤ ਉਸ ਦਿਨ ਤੋਂ ਜਦ ਪਰਮੇਸ਼ਵਰ ਨੇ ਆਦਮੀ ਨੂੰ ਧਰਤ ਉੱਤੇ ਉਤਪਤ ਕੀਤਾ ਅਤੇ ਆਕਾਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੀਕ ਪੁੱਛੋ ਕਿ ਅਜਿਹੀ ਵੱਡੀ ਗੱਲ ਕਦੀ ਹੋਈ ਅਥਵਾ ਉਸ ਵਾਂਗੂ ਸੁਣੀ ਗਈ। ਕੀ ਕਿਸੇ ਪਰਜਾ ਨੇ ਪਰਮੇਸ਼ਵਰ ਦੀ ਆਵਾਜ਼ ਅੱਗ ਦੇ ਵਿੱਚੋਂ ਦੀ ਬੋਲਦੀ ਸੁਣੀ ਜਿਵੇਂ ਤੁਸਾਂ ਸੁਣੀ ਅਤੇ ਜਿਉਂਦੀ ਰਹੀ? ਅਥਵਾ ਪਰਮੇਸ਼ਵਰ ਨੇ ਕਦੀ ਪ੍ਰਯੋਜਨ ਕੀਤਾ ਕਿ ਜਾ ਕੇ ਆਪਣੇ ਲਈ ਇੱਕ ਕੌਮ ਨੂੰ ਦੂਜੀ ਕੌਮ ਦੇ ਵਿੱਚੋਂ ਪਰਤਾਵਿਆਂ, ਨਿਸ਼ਾਨਾਂ, ਅਚਰਜ ਕੰਮਾਂ, ਲੜਾਈ, ਸ਼ਕਤੀ ਵਾਲੇ ਹੱਥ, ਪਸਾਰੀ ਹੋਈ ਬਾਂਹ ਅਤੇ ਵੱਡੇ ਵੱਡੇ ਡਰਾਵਿਆਂ ਨਾਲ ਲਿਆ ਹੋਵੇ, ਜਿਵੇਂ ਯਹੋਵਾ ਤੁਹਾਡੇ ਪਰਮੇਸ਼ਵਰ ਨੇ ਮਿਸਰ ਵਿੱਚ ਤੁਹਾਡੇ ਵੇਖਦਿਆਂ ਤੁਹਾਡੇ ਲਈ ਕੀਤਾ। ਇਹ ਮਹਾਂਕਲੇਸ਼ ਦਾ ਪਹਿਲੀ ਵਾਰ ਜ਼ਿਕਰ ਕੀਤਾ ਗਿਆ ਹੈ। ਆਖਰੀ ਦਿਨਾਂ ਵਿੱਚ ਵਚਨ ਬਾਈਬਲ ਧਰਮ ਸ਼ਾਸਤਰ ਵਿੱਚ ਅਕਸਰ ਮਹਾਂਕਲੇਸ਼ ਦੇ ਸਮੇਂ ਨੂੰ ਦਰਸਾਉਂਦੇ ਹਨ, ਪਰ ਉਹਨਾਂ ਅੱਗੇ ਇੱਕ ਸ਼ਰਤ ਰੱਖਦਾ ਹੈ, ਜਦ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਵੱਲ ਮੁੜੋਗੇ ਅਤੇ ਉਹਦੀ ਆਵਾਜ਼ ਸੁਣੋਗੇ। ਕੀ ਪਰਮੇਸ਼ਵਰ ਆਪਣੀ ਕਠੋਰਤਾ ਕਰਕੇ ਉਹਨਾਂ ਨੂੰ ਖਿੰਡਾਏਗਾ? ਨਹੀਂ, ਪਰਮੇਸ਼ਵਰ ਤਾਂ ਦਿਆਲੂ ਹੈ, ਉਹ ਤਾਂ ਨਾ ਆਪ ਨੂੰ ਛੱਡੇਗਾ ਨਾ ਤਿਆਗੇਗਾ। ਇਸੇ ਕਰਕੇ ਇਸਰਾਇਲ ਨਾਸ਼ ਨਹੀਂ ਹੋ ਗਿਆ, ਇਸੇ ਕਰਕੇ ਅਸੀਂ ਵੀ ਨਾਸ਼ ਨਹੀਂ ਹੋਏ। ਸਾਡਾ ਬਚਾਏ ਜਾਣਾ ਸਾਡੇ ਚੰਗੇ ਹੋਣ ਦਾ ਸਬੂਤ ਨਹੀਂ, ਬਲਕਿ ਇਹ ਤਾਂ ਪਰਮੇਸ਼ਵਰ ਦੇ ਰਹਿਮ ਦੇ ਕਾਰਨ ਹੈ। ਪਰਮੇਸ਼ਵਰ ਨੇ ਸਭ ਕੁਝ ਉਹਨਾਂ ਦੇ ਬਾਪ ਦਾਦਿਆਂ ਦੀਆਂ ਅੱਖਾਂ ਦੇ ਸਾਹਮਣੇ ਕੀਤਾ ਸੀ। ਪਰਮੇਸ਼ਵਰ ਨਹੀਂ ਚਾਹੁੰਦਾ ਕਿ ਉਹ ਭੁੱਲ ਜਾਣ, ਬਲਕਿ ਉਸਨੂੰ ਯਾਦ ਰੱਖਣ। ਅੱਗੇ ਅਸੀਂ 37 ਆਇਤਾਂ ਤੋਂ ਬਾਅਦ ਬਚਨ ਪੜ੍ਹਦੇ ਹਾਂ। ਲਿਖਿਆ ਹੈ, ਇਸ ਲਈ ਕਿ ਉਸਨੇ ਤੁਹਾਡੇ ਪਿਓ ਦਾਦਿਆਂ ਨਾਲ ਪ੍ਰੀਤ ਰੱਖੀ, ਉਸਨੇ ਉਹਨਾਂ ਦੇ ਪਿੱਛੋਂ ਉਹਨਾਂ ਦੀ ਅੰਸ਼ ਨੂੰ ਚੁਣਿਆ ਅਤੇ ਤੁਹਾਨੂੰ ਮਿਸਰ ਤੋਂ ਆਪਣੀ ਹਜ਼ੂਰੀ ਨਾਲ ਅਤੇ ਆਪਣੀ ਵੱਡੀ ਸ਼ਕਤੀ ਨਾਲ ਕੱਢ ਲਿਆਇਆ, ਤਾਂ ਜੋ ਤੁਹਾਡੇ ਅੱਗੋਂ ਤੁਹਾਥੋਂ ਵੱਡੀਆਂ ਅਤੇ ਬਲਵੰਤ ਕੌਮਾਂ ਨੂੰ ਕੱਢੇ, ਭਈ ਤੁਹਾਨੂੰ ਅੰਦਰ ਲਿਆਵੇ ਅਤੇ ਉਹਨਾਂ ਦੀ ਧਰਤੀ ਮਿਲਖ ਵਿੱਚ ਤੁਹਾਨੂੰ ਦੇਵੇ, ਜਿਵੇਂ ਅੱਜ ਦੇ ਦਿਨ ਉਹ ਕਰਦਾ ਹੈ। 44 ਅਤੇ 45 ਆਇਤਾਂ ਵਿੱਚ ਲਿਖਿਆ ਹੈ, ਇਹ ਉਹ ਵਿਵਸਥਾ ਹੈ ਜਿਹੜੀ ਮੂਸਾ ਨੇ ਇਸਰਾਇਲੀਆਂ ਅੱਗੇ ਰੱਖੀ, ਅਤੇ ਇਹ ਉਹ ਸਾਖੀਆਂ, ਵਿਧੀਆਂ ਅਤੇ ਕਾਨੂੰਨ ਹਨ ਜਿਹੜੇ ਮੂਸਾ ਇਸਰਾਇਲੀਆਂ ਨੂੰ ਜਦ ਉਹ ਮਿਸਰ ਤੋਂ ਨਿਕਲੇ ਜਰਦਨ ਪਾਰ ਦੂਣ ਵਿੱਚ ਦੱਸੇ, ਜਿਹੜੀ ਬੈਤ ਪਿਓਰ ਅੱਗੇ ਸਿਹੋਨ ਅਮੋਰੀਆਂ ਦੇ ਰਾਜੇ ਦੇ ਦੇਸ਼ ਵਿੱਚ ਸੀ। ਉਹ ਹਸ਼ਬੋਨ ਵਿੱਚ ਵੱਸਦਾ ਸੀ, ਜਿਸ ਨੂੰ ਮੂਸਾ ਅਤੇ ਇਸਰਾਇਲੀਆਂ ਨੇ ਜਦ ਉਹ ਮਿਸਰੋਂ ਨਿਕਲੇ ਸਨ ਮਾਰਿਆ। ਆਪਣੇ ਪ੍ਰੇਮ ਕਰਕੇ ਪਰਮੇਸ਼ਵਰ ਨੇ ਉਹਨਾਂ ਨਾਲ ਭਲਾਈ ਕੀਤੀ। ਪਰਮੇਸ਼ਵਰ ਅੱਜ ਵੀ ਸਾਨੂੰ ਪਿਆਰ ਕਰਦਾ ਹੈ, ਪਰ ਉਹ ਆਪਣੀ ਕਿਰਪਾ ਕਰਕੇ ਹੀ ਸਾਨੂੰ ਬਚਾਉਂਦਾ ਹੈ। ਉਹ ਸਵਰਗ ਦਾ ਕੋਈ ਚੋਰ ਦਰਵਾਜ਼ਾ ਖੋਲ੍ਹ ਕੇ ਸਾਨੂੰ ਅੰਦਰ ਨਹੀਂ ਭੇਜ ਦਿੰਦਾ, ਉਹ ਸਵਰਗ ਦਾ ਵਿੱਚ ਸਾਨੂੰ ਆਪਣੇ ਰਹਿਮ ਕਰਕੇ ਲਿਜਾਂਦਾ ਹੈ। ਜ਼ਰੂਰੀ ਸੀ ਕਿ ਸਾਡੇ ਪਾਪਾਂ ਦੇ ਲਈ ਬਲੀ ਦਿੱਤੀ ਜਾਵੇ, ਜੋ ਪ੍ਰਭੂ ਯੇਸ਼ੂ ਮਸੀਹ ਜੀ ਨੇ ਦਿੱਤੀ। ਉਹ ਆਪ ਨੂੰ ਇਸੇ ਦੁਆਰਾ ਬਚਾਏਗਾ। ਪਰਮੇਸ਼ਰ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।